ਸਿੱਖ ਸਿਆਸਤ ਨਿਊਜ਼ ਬੁਲੇਟਿਨ ਨਾਲ ਜੁੜ ਚੁੱਕੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੇਸ਼ ਨੇ ਅੱਜ ਦੀਆਂ ਮੁੱਖ ਖ਼ਬਰਾਂ। 28 ਅਕਤੂਬਰ ਤੋਂ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਬੀਤੇ ਦਿਨ 6 ਬਿੱਲ ਪਾਸ ਕੀਤੇ ਗਏ। ਇਹਨਾਂ ਵਿੱਚ ਦ ਪੈਪਸੂ ਟੈਨੈਂਸੀ ਅਤੇ ਐਗਰੀਕਲਚਰ ਲੈਂਡ ਸੋਧ ਬਿੱਲ 2013 ਅਤੇ ਦ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰਸ ਬਿੱਲ 2013 ਵੀ ਸ਼ਾਮਲ ਹੈ। ਇਹਨਾਂ ਬਿੱਲਾਂ ਨਾਲ ਪ੍ਰਵਾਸੀ ਪੰਜਾਬੀ ਅਤੇ ਸੈਨਿਕਾਂ ਦੇ ਵਾਰਸ ਪੱਟੇਦਾਰਾਂ ਤੋਂ ਇੱਕ ਤੋਂ ਵੱਧ ਵਾਰੀ ਵੀ ਜ਼ਮੀਨ ਖਾਲੀ ਕਰਵਾ ਸਕਣਗੇ। ਪਰ ਪੰਜਾਬ ਭਾਜਪਾ ਦੇ ਸਾਬਕਾ ਮੰਤਰੀ ਜਲੰਧਰ ਤੋਂ ਵਿਧਾਇਕ ਮਨੋਰੰਜਨ ਕਾਲੀਆ ਨੇ ਇਸ ਬਿੱਲ ਦਾ ਵਿਰੋਧ ਕੀਤਾ ਹੈ। ਇਸ ਤੋਂ ਇਲਾਵਾ ਅਕਾਲੀ ਦਲ ਨੇ ਭਾਜਪਾ ਵੱਲ ਆਪਣੀ ਮੁੱਢਲੀ ਜ਼ਿੰਮੇਵਾਰੀ ਨਿਭਾਉਂਦਿਆਂ ਗਊ ਹੱਤਿਆ ਵਿਰੋਧੀ ਬਿੱਲ ਸਲਾਟਰ ਸੋਧ ਬਿੱਲ 2013 ਵੀ ਪਾਸ ਕਰ ਦਿੱਤਾ। ਇਸ ਦੇ ਨਾਲ ਹੀ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਪੰਚਾਇਤੀ ਥਾਵਾਂ ਉੱਤੇ ਗਊਸ਼ਾਲਾਵਾਂ ਖੋਲ੍ਹਣ ਦੀ ਮੰਗ ਕੀਤੀ ਤਾਂ ਸਰਦਾਰ ਤੋਤਾ ਸਿੰਘ ਨੇ ਇਸ ਉੱਤੇ ਕਿਹਾ ਕਿ ਗਊ ਦੀ ਪੂਜਾ ਕਰਨ ਦੇ ਨਾਲ ਨਾਲ ਸਾਨੂੰ ਸਭਨਾਂ ਨੂੰ ਇੱਕ ਇੱਕ ਗਊ ਘਰ ਬੰਨ ਕੇ ਸੇਵਾ ਵੀ ਕਰ ਲੈਣੀ ਚਾਹੀਦੀ ਹੈ। ਉੱਧਰ ਵਿਰੋਧੀ ਧਿਰ ਦੇ ਵਿਧਾਨ ਸਭਾ ਵਿੱਚ ਨੇਤਾ ਸੁਨੀਲ ਜਾਖੜ ਨੇ ਅਕਾਲੀ ਭਾਜਪਾ ਸਰਕਾਰ ਨੂੰ ਗਊਆਂ ਦੀ ਸਮਾਰਕ ਬਣਾਉਣ ਦੀ ਥਾਂ ਇਸ ਸਮੱਸਿਆ ਦਾ ਹੱਲ ਲੱਭਣ ਲਈ ਕਿਹਾ। ਵਿਧਾਨ ਸਭਾ ਵਿੱਚ ਇਹਨਾਂ ਬਿੱਲਾਂ ਨੂੰ ਪਾਸ ਕਰਨ ਤੋਂ ਇਲਾਵਾ ਪੰਜਾਬ ਦੇ ਵਿਧਾਇਕਾਂ ਦਾ ਪੱਧਰ ਦਰਸਾਉਂਦੀਆਂ ਕੁਝ ਹੋਰ ਗੱਲਾਂ ਵੀ ਵਾਪਰੀਆਂ। ਇੰਨੇ ਵੱਡੇ ਮੰਚ ਉੱਤੇ ਜਿੱਥੇ ਪ੍ਰਗਟ ਸਿੰਘ ਵੱਲੋਂ ਤਾਇਨਾਤ ਸੁਰੱਖਿਆ ਦਸਤਿਆਂ ਲਈ ਪੰਜਾਬ ਭਵਨ ਵਿੱਚ ਬੈਠਣ ਅਤੇ ਉਹਨਾਂ ਦੇ ਖਾਣ ਪੀਣ ਦਾ ਧਿਆਨ ਰੱਖਣ ਦੀ ਗੱਲ ਕਹੀ ਗਈ, ਉੱਥੇ ਹੀ ਮੋਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਪੰਜਾਬ ਭਵਨ ਦੇ ਕਮਰਿਆਂ ਵਿੱਚ ਰੱਖੇ ਕੰਬਲਾਂ ਨੂੰ ਬਦਲਣ ਦੀ ਗੱਲ ਕਹੀ ਗਈ, ਕਿਉਂ ਜੋ ਉਹਨਾਂ ਕੰਬਲਾਂ ਵਿੱਚ ਉਹਨਾਂ ਨੂੰ ਬਦਬੂ ਆਉਂਦੀ ਹੈ। ਇਸ ਤੋਂ ਸਾਫ਼ ਹੈ ਕਿ ਪੰਜਾਬ ਦੇ ਵਿੱਚ ਨਸ਼ਾ, ਪ੍ਰਦੂਸ਼ਿਤ ਪਾਣੀ, ਕਿਸਾਨੀ ਦੇ ਇੰਨੇ ਗੰਭੀਰ ਮਸਲਿਆਂ ਨੂੰ ਵਿਚਾਰਨ ਦਾ ਇਹਨਾਂ ਵਿਧਾਇਕਾਂ ਦਾ ਪੱਧਰ ਹੀ ਨਹੀਂ ਹੈ। ਵਿਧਾਇਕਾਂ ਦੇ ਮੁਖੀ ਦੀ ਗੱਲ ਕਰੀਏ ਤਾਂ ਸ਼੍ਰੀਮਤੀ ਰਜਿੰਦਰ ਕੌਰ ਭੱਠਲ ਵੱਲੋਂ ਆਪਣੇ ਹਲਕੇ ਦੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਦਾ ਮੁੱਦਾ ਚੁੱਕਿਆ ਤਾਂ ਮਸਕਰੀ ਲਹਿਜ਼ੇ ਵਿੱਚ ਸਰਦਾਰ ਬਾਦਲ ਨੇ ਵਿਧਾਨ ਸਭਾ ਵਿੱਚ ਹੀ ਕਿਹਾ ਕਿ ਬੀਬੀ ਜੀ ਲਈ ਵਿਸ਼ੇਸ਼ ਕੈਟਾਗਰੀ ਬਣਾ ਕੇ ਲਹਿਰੇ ਗਾਗਾ ਵਿੱਚ ਡਾਕਟਰਾਂ ਦੀ ਤੈਨਾਤੀ ਕੀਤੀ ਜਾਵੇ। ਇਸ ਤੋਂ ਇਲਾਵਾ ਬੀਤੇ ਦਿਨ ਕਾਂਗਰਸ ਨੇ ਕੁਝ ਸਮਾਂ ਸੈਸ਼ਨ ਚੱਲਣ ਤੋਂ ਬਾਅਦ ਪ੍ਰਾਪਰਟੀ ਟੈਕਸ ਦਾ ਵਿਰੋਧ ਕਰਦਿਆਂ ਵਾਕਆਊਟ ਕਰ ਦਿੱਤਾ। ਬੀਤੇ ਦਿਨ ਜਲੰਧਰ ਵਿੱਚ ਸ਼ਿਵ ਸੈਨਾ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ 1 ਨਵੰਬਰ ਨੂੰ ਕੱਢੇ ਜਾ ਰਹੇ ਰੋਸ ਮਾਰਚ ਸੰਬੰਧੀ ਸ਼ਹਿਰ ਵਿੱਚ ਲਾਏ ਗਏ ਹੋਰਡਿੰਗ ਪਾੜ ਦਿੱਤੇ ਗਏ। ਨਕੋਦਰ ਚੌਂਕ ਵਿੱਚ ਹੋਰਡਿੰਗ ਪਾੜਨ ਦੀ ਖਬਰ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਸ਼ਿਵ ਸੈਨਿਕਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਨੇ ਉੱਥੇ ਤਣਾਅ ਵਾਲਾ ਮਾਹੌਲ ਪੈਦਾ ਕਰ ਦਿੱਤਾ। ਪੁਲਿਸ ਪ੍ਰਸ਼ਾਸਨ ਨੇ ਵੀ ਬੰਦ ਦੀ ਯੋਗ ਕਾਰਵਾਈ ਤੋਂ ਮੂੰਹ ਫੇਰੀ ਰੱਖਿਆ। ਖ਼ਬਰਾਂ ਅਨੁਸਾਰ ਸ਼ਿਵ ਸੈਨਾ ਦਾ ਕਹਿਣਾ ਹੈ ਕਿ ਇਹਨਾਂ ਹੋਰਡਿੰਗ ਉੱਤੇ ਇਤਰਾਜ਼ਯੋਗ ਭਾਸ਼ਾ ਲਿਖੀ ਗਈ ਹੈ ਜੋ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਦਲ ਖਾਲਸਾ ਦੇ ਆਗੂ ਕਨਵਰਪਾਲ ਸਿੰਘ ਦਾ ਕਹਿਣਾ ਹੈ ਕਿ ਪੋਸਟਰ ਉੱਤੇ ਕੋਈ ਇਤਰਾਜ਼ਯੋਗ ਗੱਲ ਨਹੀਂ ਲਿਖੀ ਗਈ। ਇਹ ਪੋਸਟਰ ਫੇਸਬੁੱਕ ਉੱਤੇ ਵੀ ਪਾਇਆ ਹੋਇਆ ਹੈ, ਜਿਸ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਕੋਈ ਇਤਰਾਜ਼ਯੋਗ ਗੱਲ ਕਿਸੇ ਭਾਈਚਾਰੇ ਲਈ ਨਹੀਂ ਵਰਤੀ ਗਈ। ਜ਼ਿਕਰਯੋਗ ਹੈ ਕਿ 1984 ਦੇ ਕਤਲੇਆਮ ਦੇ ਰੋਸ ਵਿੱਚ ਅਤੇ ਇਨਸਾਫ਼ ਲਈ ਇਹ ਆਜ਼ਾਦੀ ਮਾਰਚ 1 ਨਵੰਬਰ ਨੂੰ ਜਲੰਧਰ ਵਿੱਚ ਅਕਾਲੀ ਦਲ ਪੰਚ ਪ੍ਰਧਾਨੀ, ਦਲ ਖਾਲਸਾ ਅਤੇ ਹੋਰ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ। ਸ਼ਿਵ ਸੈਨਾ ਵੱਲੋਂ ਹੋਰਡਿੰਗ ਉਤਾਰਨ ਤੋਂ ਬਾਅਦ ਜਲੰਧਰ ਦੇ ਸਿੱਖ ਸੰਗਤ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਅਤੇ ਸ਼ਿਵ ਸੈਨਾ ਵੱਲੋਂ ਉਤਾਰੇ ਗਏ ਹੋਰਡਿੰਗ ਸਿੱਖ ਸੰਗਤ ਵੱਲੋਂ ਮੁੜ ਉਹਨਾਂ ਥਾਵਾਂ ਉੱਤੇ ਲਾ ਦਿੱਤੇ ਗਏ। ਅਕਾਲੀ ਦਲ ਪੰਚ ਪ੍ਰਧਾਨੀ ਦੇ ਐਕਟਿੰਗ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਨੇ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ 1 ਨਵੰਬਰ ਨੂੰ ਹੋਣ ਜਾ ਰਹੇ ਜਲੰਧਰ ਵਿੱਚ ਆਜ਼ਾਦੀ ਮਾਰਚ ਵਿੱਚ ਸ਼ਾਮਲ ਹੋ ਕੇ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਨ। ਕੱਛ ਖੇਤਰ ਦੇ ਸਿੱਖ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਦੁਰਦਸ਼ਾ ਲਈ ਗੁਜਰਾਤ ਸਰਕਾਰ ਵੱਲੋਂ ਕੀਤੀ ਘੱਟ ਗਿਣਤੀਆਂ ਦੀ ਨਿਸ਼ਾਨਬੰਦੀ ਅਤੇ ਪੰਜਾਬ ਵਿੱਚ ਸੱਤਾਧਾਰੀ ਅਕਾਲੀ ਭਾਜਪਾ ਗੱਠਜੋੜ ਵੱਲੋਂ ਨਿਭਾਈ ਭੂਮਿਕਾ ਕਸੂਰਵਾਰ ਹੈ। ਜਦੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਸੰਤਾਪ ਦੇ ਨਿਵਾਰਨ ਲਈ ਕੀਤੇ ਯਤਨਾਂ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਦੇ ਮੂੰਹੋਂ ਸਿਰਫ ਤਿਰਸਕਾਰ ਭਰੇ ਸ਼ਬਦ ਹੀ ਨਿਕਲਦੇ ਹਨ। ਕਿਸਾਨਾਂ ਦੇ ਕਾਜ ਉੱਤੇ ਅਕਾਲੀ ਦਲ ਵੱਲੋਂ ਕੀਤੇ ਧਰੋਹ ਦੀ ਇਹ ਭਾਵਨਾ ਕੱਛ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਭਾਰੂ ਹੈ। ਅਹਿਮਦਾਬਾਦ ਤੋਂ ਉਚੇਚੇ ਤੌਰ ਉੱਤੇ ਭੇਜੇ ਗਏ ਅਧਿਕਾਰੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਸੂਚੀਆਂ ਦੇ ਆਧਾਰ ਉੱਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਜ਼ਮੀਨ ਖਾਤੇ ਜਾਮ ਕਰਨ ਦੇ ਨੋਟਿਸ ਭੇਜੇ ਗਏ ਹਨ। ਇਹਨਾਂ ਵਿੱਚ ਸਿੰਘ ਅਤੇ ਕੌਰ ਦੇ ਨਾਵਾਂ ਵਾਲੇ ਵਿਅਕਤੀਆਂ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇਹਨਾਂ ਨੂੰ ਪਰ ਪ੍ਰਾਂਤੀ ਬਾਹਰਲੇ ਕਰਾਰ ਦਿੱਤਾ ਗਿਆ ਹੈ। ਪ੍ਰੀਤੀ ਸਿੰਘ ਦਾ ਹੀ ਮਾਮਲਾ ਲੈ ਲਈਏ, ਜਿਹਨੇ ਇਕੱਲੇ ਨੇ ਹੀ ਹਿੰਮਤ ਦਿਖਾਉਂਦਿਆਂ ਜ਼ਮੀਨ ਖਾਤੇ ਜਾਮ ਕਰਨ ਦੀ ਕਾਰਵਾਈ ਨੂੰ ਗੁਜਰਾਤ ਹਾਈ ਕੋਰਟ ਵਿੱਚ ਵੰਗਾਰਿਆ ਸੀ। ਉਹਨਾਂ ਕਿਹਾ, ਮੇਰੇ ਭਤੀਜੇ ਸਮੇਤ ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ ਨੇ ਮੈਨੂੰ ਵਰਜਿਆ ਸੀ। ਸਾਡੇ ਅੰਦਰਲੇ ਹੀ ਕੁਝ ਦਲ ਬਦਲੂਆਂ ਨੇ ਇੱਥੋਂ ਦੇ ਵੱਡੇ ਰਸੂਖਵਾਨਾਂ ਨਾਲ ਮਿਲਣ ਮਿਲਾਉਣ ਦੀਆਂ ਪੇਸ਼ਕਸ਼ਾਂ ਕੀਤੀਆਂ, ਪਰ ਮੈਂ ਆਪਣੇ ਭਾਈਚਾਰੇ ਦੇ ਮਿਸ਼ਨ ਉੱਤੇ ਅਡੋਲ ਰਿਹਾ, ਇਸ ਕਰਕੇ ਉਸ ਨੂੰ ਭਾਰੀ ਆਰਥਿਕ ਨੁਕਸਾਨ ਵੀ ਝੱਲਣਾ ਪਿਆ। ਸ਼੍ਰੀ ਮੋਦੀ ਨੂੰ ਮਿਲਣ ਜਾਣ ਵਾਲੇ ਵਫਦ ਵਿੱਚ ਵੀ ਧਰਮ ਸਿੰਘ ਸ਼ਾਮਲ ਸਨ। ਲਖਪਤ ਦਾ ਇਹ ਉਹੀ ਸਥਾਨ ਸੀ ਜਿੱਥੋਂ ਗੁਰੂ ਨਾਨਕ ਦੇਵ ਜੀ ਮੱਕੇ ਦੀ ਯਾਤਰਾ ਲਈ ਰਵਾਨਾ ਹੋਏ ਸਨ। ਇਸੇ ਥਾਂ ਬਾਰੇ ਗੁਰੂ ਘਰ ਵਿੱਚ ਧਰਮ ਸਿੰਘ ਨੇ ਪੱਤਰਕਾਰ ਨੂੰ ਦੱਸਿਆ ਕਿ ਭਾਈਚਾਰੇ ਦੇ ਅਖੌਤੀ ਆਗੂਆਂ ਨੇ ਮੁੱਖ ਮੰਤਰੀ ਅਤੇ ਉਸਦੇ ਵਫ਼ਾਦਾਰਾਂ ਕੋਲ ਇਹ ਮੁੱਦਾ ਹੀ ਨਹੀਂ ਉਠਾਇਆ, ਸਗੋਂ ਉਹ ਉਹਨਾਂ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ। ਵਫ਼ਦ ਦੇ ਬਹੁਤ ਮੈਂਬਰ ਟਰਾਂਸਪੋਰਟ ਜਾਂ ਹੋਟਲ ਕਾਰੋਬਾਰੀ ਸਨ, ਜਿਨ੍ਹਾਂ ਦੇ ਹਿੱਤ ਜ਼ਮੀਨ ਦੀ ਬਜਾਏ ਆਪਣੇ ਕਾਰੋਬਾਰਾਂ ਨਾਲ ਜੁੜੇ ਹੋਏ ਸਨ। ਭਾਈਚਾਰੇ ਦੇ ਹਿੱਤਾਂ ਦੀ ਖਾਤਰ ਆਪਣਾ ਕੇਸ ਵਿਸਾਰਨ ਵਾਲੇ ਬਰਾੜ ਅਤੇ ਭੁੱਲਰ ਜਿਹੇ ਕਿਸਾਨਾਂ ਨੇ ਆਖਿਆ ਕਿ ਸਿੱਖ ਲੀਡਰਸ਼ਿਪ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਰਿੰਦਰ ਮੋਦੀ ਨੂੰ ਸਰਦਾਰ ਦਾ ਖਿਤਾਬ ਤਾਂ ਦਿੱਤਾ ਹੈ, ਪਰ ਗੁਜਰਾਤ ਵਿੱਚ ਨਰਿੰਦਰ ਮੋਦੀ ਨੇ ਹੀ ਅਸਲ ਸਰਦਾਰਾਂ ਨੂੰ ਬਾਹਰਲੇ ਕਰਾਰ ਦੇ ਦਿੱਤਾ ਹੈ। ਇਤਿਹਾਸਕ ਨਗਰੀ ਨਾਭਾ ਵਿੱਚ ਜਿਸ ਅਸਥਾਨ 'ਤੇ 232 ਸਾਲ ਦੇ ਕਰੀਬ ਸਮਾਂ ਸਿੱਖਾਂ ਦੇ 10ਵੇਂ ਗੁਰੂ ਸਾਹਿਬਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਗੁਰੂ ਸਾਹਿਬਾਨਾਂ ਦੀਆਂ ਬਖਸ਼ਿਸ਼ਾਂ ਸ਼ੋਭਤ ਰਹੀਆਂ, ਜਿਸ ਸਥਾਨ ਨੂੰ ਰਾਜਿਆਂ ਵੱਲੋਂ ਟਰੱਸਟ ਬਣਾ ਕੇ 1,00,000 ਸਕੇਅਰ ਫੁੱਟ ਏਰੀਏ ਦੇ ਅੰਦਰ ਇੱਕ ਇਮਾਰਤ ਤਿਆਰ ਕਰ ਆਸਫ ਅਲੀ ਰੋਡ ਦਿੱਲੀ ਤੋਂ 29 ਮਈ 1994 ਵਿੱਚ ਰਜਿਸਟਰੀ ਕਰਵਾਇਆ ਗਿਆ। ਉਸ ਸਥਾਨ ਉੱਤੇ ਕਬਜ਼ਾ ਕਰਨ ਲਈ ਸਰਕਾਰੀ ਮਾਲ ਅਧਿਕਾਰੀ ਅਤੇ ਹੋਰ ਜਿਨ੍ਹਾਂ ਵਿੱਚ ਸੀਨੀਅਰ ਭਾਜਪਾ ਆਗੂ ਉਦਯੋਗਪਤੀ ਓਮ ਪ੍ਰਕਾਸ਼ ਜਿੰਦਲ, ਸੌਰਵ ਜਿੰਦਲ, ਪੁੱਤਰ ਪਵਨ ਕੁਮਾਰ ਸ਼ਾਮਲ ਹਨ, ਉੱਪਰ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੇਸ ਦੀ ਪੈਰਵਾਈ ਕਰ ਰਹੇ ਗੁਰਮੇਲ ਸਿੰਘ ਦੀ ਸ਼ਿਕਾਇਤ 'ਤੇ ਨਾਭਾ ਪੁਲਿਸ ਨੇ ਕਾਰਵਾਈ ਕੀਤੀ ਹੈ ਅਤੇ 2 ਵਿਅਕਤੀਆਂ, ਜਿਸ ਵਿੱਚ ਸੀਨੀਅਰ ਭਾਜਪਾ ਆਗੂ ਓਮ ਪ੍ਰਕਾਸ਼ ਜਿੰਦਲ ਅਤੇ ਉਸਦੇ ਪੁੱਤਰ ਨੂੰ ਗ੍ਰਿਫਤਾਰ ਕਰ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ। ਇਹ ਸਨ ਸਿੱਖ ਸਿਆਸਤ ਨਿਊਜ਼ ਨਾਲ ਜੁੜੇ ਸਰੋਤਿਆਂ ਲਈ ਅੱਜ ਦੀਆਂ ਮੁੱਖ ਖਬਰਾਂ। ਸਿੱਖ ਜਗਤ ਨਾਲ ਜੁੜੀਆਂ ਹੋਰ ਵਧੇਰੇ ਖਬਰਾਂ ਤੁਸੀਂ sikhsiyasat.net ਉੱਤੇ ਅੰਗਰੇਜ਼ੀ ਵਿੱਚ ਪੜ੍ਹ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।